ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਪ੍ਰੇਮ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਹਿੱਸੇ ਵਿੱਚ ਪੜੀਆਂ ਕੁਝ ਪੰਕਤੀਆਂ ਨੂੰ ਦੁਬਾਰਾ ਪੜਿਆ ਜਾ ਰਿਹਾ ਹੈ ਜੀ। ਇਹ ਲਹਿਰਾਂ ਆਤਮਾ ਦੀਆਂ ਬਿਜਲੀ ਤਰੰਗਾਂ ਦੀ ਲਚਕ ਕਾਰਨ ਸਿਮਰਨ ਵਾਲੇ ਸੰਤ ਪੁਰਸ਼ਾਂ ਦੇ ਹਿਰਦੇ ਵਿੱਚ ਉਤਪੰਨ ਹੁੰਦੀਆਂ ਹਨ, ਜੋ ਉਹਨਾਂ ਨੂੰ ਮੋੜਵੇਂ ਰੂਪ ਵਿੱਚ ਪਰਤ ਤੋਂ ਉਚੇਰੇ ਤੋਂ ਉਚੇਰਾ ਉੱਠਣ ਦਾ ਕੰਮ ਕਰਦੀਆਂ ਹਨ। ਅਜਿਹੇ ਵਿਅਕਤੀ ਲੱਖਾਂ ਵਿੱਚੋਂ ਇੱਕ ਹਨ, ਸਗੋਂ ਕਰੋੜਾਂ ਵਿੱਚੋਂ ਇੱਕ ਹਨ। ਅਜਿਹੇ ਵਿਅਕਤੀ ਸੱਚਮੁੱਚ ਬੜੇ ਵਿਰਲੇ ਹਨ ਜਿਨ੍ਹਾਂ ਨੇ ਪ੍ਰੇਮ ਦੀ ਆਤਮਕਤਾ ਨੂੰ ਪ੍ਰਾਪਤ ਕਰ ਲਿਆ ਹੈ। ਅਜਿਹੇ ਪੁਰਖ ਆਮ ਲੋਕਾਂ ਵਿੱਚੋਂ ਨਹੀਂ ਆਉਂਦੇ ਅਤੇ ਨਾ ਹੀ ਇੱਥੇ ਇਸ ਲੋਕ ਵਿੱਚ ਅਤੇ ਨਾ ਪਰਲੋਕ ਵਿੱਚ। ਜੋ ਜੀਵਨ ਦੀਆਂ ਸੱਚੀਆਂ ਆਤਮਕ ਅਤੇ ਸੋਜਾਤਮਕ ਖੁਸ਼ੀਆਂ ਦਾ ਪ੍ਰਗਟਾਵਾ ਕਰਦੇ ਹਨ ਅਤੇ ਪ੍ਰੇਮ ਦੇ ਨਾਂ ਥੱਲੇ ਅਤ ਦਾ ਹੱਠ ਯੋਗ ਕਰਦੇ ਹਨ, ਗੁਰੂ ਸਾਹਿਬ ਇਸ ਨੂੰ ਦੈਵੀ ਸੱਤਾ ਪ੍ਰਤੀ ਠੀਕ ਪ੍ਰਵਿਰਤੀ ਨਹੀਂ ਮੰਨਦੇ। ਇਹ ਮਨੁੱਖੀ ਸੁਭਾਅ ਦੇ ਪ੍ਰਤੀਕੂਲ ਹੈ ਅਤੇ ਜੀਵਨ ਦੇ ਕੁਦਰਤੀ ਆਪ ਮੁਹਾਰੀ ਸੰਤੁਲਿਤ ਧੀਰੇ ਧੀਰੇ ਪ੍ਰਗਤੀ ਕਰਨ ਵਾਲੀ ਅਤੇ ਸਹਿਜ ਵਿਕਾਸ ਦੇ ਪ੍ਰਤੀਕੂਲ ਹੈ। ਗੁਰੂ ਜੀ ਦੇ ਪ੍ਰਭਾਵ ਸਦਕਾ ਅਜਿਹੇ ਵਿਅਕਤੀ ਦੀ ਕਾਇਆ ਕਲਪ ਹੋ ਜਾਂਦੀ ਹੈ ਅਤੇ ਉਸ ਵਿੱਚ ਪ੍ਰੇਮ ਪੂਰੇ ਵੇਗ ਵਿੱਚ ਉਤਪੰਨ ਹੋ ਜਾਂਦਾ ਹੈ, ਜਿਸ ਦੇ ਫਲਸਰੂਪ ਉਸਦੀ ਨਜ਼ਰ ਵੀ ਕਈ ਵਾਰੀ ਧੀਮੀ ਪੈ ਜਾਂਦੀ ਹੈ ਅਤੇ ਜੀਵਨ ਦੀ ਨੀਵੀਂ ਸਤਾ ਦੀਆਂ ਸਾਰੇ ਧੂੰਏ ਅਤੇ ਧੁਆਖਾਂ ਖਤਮ ਹੋ ਜਾਂਦੀਆਂ ਹਨ। ਗੁਰੂ ਸਾਹਿਬ ਨੇ ਯੋਗੀਆਂ ਵਾਲੇ ਅਸੰਤੁਲਿਤ ਤਿਆਗ ਦਾ ਖੰਡਨ ਕੀਤਾ ਹੈ। ਸੁਨ ਸਮਾਧੀ ਅਤੇ ਇਸ ਪਿੱਛੋਂ ਦੀ ਤੋਟ ਵਾਲੀ ਮਨੋਦਸ਼ਾ ਵਿੱਚੋਂ ਲੰਘਣ ਅਤੇ ਇਸ ਨੂੰ ਧਰਮ ਮੰਨ ਲੈਣ ਕਾਰਨ ਗੁਰੂ ਸਾਹਿਬ ਜੈਨ ਮਤ ਦੇ ਤਿਆਗ ਨੂੰ ਚੰਗਾ ਨਹੀਂ ਸਮਝਦੇ। ਇਸ ਸੰਸਾਰ ਵਿੱਚ ਕਿਸੇ ਵੀ ਬ੍ਰਹਿਮੰਡ ਵਿਆਪੀ ਘਟਨਾ ਨੂੰ ਤੱਕਣ ਸਮਾਨ ਸਿੱਖ ਅਤੇ ਗੁਰੂ ਦਾ ਮਿਲਾਪ ਅਨੁਪਮ ਅਤੇ ਆਨੰਦਾਇਕ ਸ੍ਰੇਸ਼ਟ ਘਟਨਾ ਹੁੰਦੀ ਹੈ। ਸੱਚਾ ਧਰਮ ਤਾਂ ਪ੍ਰਤਿਭਾ ਦਾ ਹੀ ਕਰਤੱਵ ਹੁੰਦਾ ਹੈ ਅਤੇ ਸਰਬ ਸਾਧਾਰਨ ਲੋਕਾਂ ਦਾ ਉਸ ਪ੍ਰਤਿਭਾ ਨਾਲ ਮੇਲ ਤੋਂ ਜੀਵਨ ਦੇ ਸੰਚਾਲਨ ਵਿੱਚ ਪ੍ਰੇਰਣਾ ਦੀ ਅੰਬਰੀ ਕਾਂਗ ਆਉਂਦੀ ਹੈ। ਮਨੁੱਖ ਤਾਂ ਤਿਤਲੀਆਂ ਫੜਨ ਦਾ ਸ਼ੌਕੀਨ ਹੈ ਅਤੇ ਇਸ ਛਲੇਡੇ ਹਾਰ ਚੰਚਲ ਕੰਬਦੀ ਸੁੰਦਰਤਾ ਨੂੰ ਪਕੜਨ ਦੀ ਲਾਲਸਾ ਵਿੱਚ ਉਹ ਝਾੜੀ ਝਾੜੀ ਛਾਣ ਮਾਰਦਾ ਹੈ। ਉਸ ਦੀ ਇੱਕੋ ਛੋਹ ਨਾਲ ਤਿਤਲੀ ਦੀ ਸੁੰਦਰਤਾ ਭਸਮ ਹੋ ਜਾਂਦੀ ਹੈ। ਸੁੰਦਰਤਾ ਦੀ ਇਹ ਉਤੇਜਨਾ ਬੜੀ ਸ਼ਕਤੀਸ਼ਾਲੀ ਹੁੰਦੀ ਹੈ, ਪਰ ਮਨੁੱਖ ਵਿਚਲਾ ਆਵੇਗ ਇਸ ਤੋਂ ਵੀ ਵਧੇਰੇ ਸ਼ਕਤੀਵਰ ਹੁੰਦਾ ਹੈ। ਇਹ ਮਨੁੱਖੀ ਪ੍ਰੇਰਣਾ ਉਸਨੂੰ ਅੰਤਰੀ ਵਿਵੇਕ ਅਤੇ ਸਿਆਣਪ ਵੱਲ ਲੈ ਜਾਂਦੀ ਹੈ। ਜੋ ਦੂਜਿਆਂ ਦੀ ਸੁੰਦਰਤਾ ਵਿੱਚ ਵਿਘਨ ਪਾਉਣ ਦੀ ਥਾਂ ਸੁੰਦਰਤਾ ਨੂੰ ਆਪਣੇ ਅੰਦਰ ਸਮੂਹ ਲੈਣ ਨੂੰ ਵਧੇਰੇ ਚੰਗਾ ਸਮਝਦਾ ਹੈ ਅਤੇ ਆਪ ਉਸ ਵਿੱਚ ਲਿਵਲੀਨ ਹੋ ਜਾਂਦਾ ਹੈ। ਇਸ ਪ੍ਰਕਾਰ ਸੁੰਦਰਤਾ ਦੀ ਤੀਬਰ ਸੰਵੇਦਨਸ਼ੀਲਤਾ ਨੂੰ ਨਿਰੰਤਰਤਾ ਪ੍ਰਦਾਨ ਕਰਕੇ ਮਨੁੱਖ ਦਾ ਸਾਰਾ ਵਜੂਦ ਤਰੰਗਤ ਹੋ ਜਾਂਦਾ ਹੈ। ਗੁਰੂ ਜੀ ਨੂੰ ਵਿਸ਼ਵਾਸ ਹੈ ਕਿ ਇਸ ਸੱਚ ਤੋਂ ਜਾਣੂ ਮਨੁੱਖ ਸੁੰਦਰਤਾ ਨੂੰ ਕਬਜ਼ੇ ਵਿੱਚ ਕਰਨ ਦੀ ਤਾਮਸੀ ਪ੍ਰਵਿਰਤੀ ਦਾ ਟਾਕਰਾ ਕਰੇਗਾ। ਸਮਸਤ ਸੁੰਦਰਤਾ ਤਾਂ ਪ੍ਰਭੂ ਦਾ ਸਰੂਪ ਹੈ, ਇਸ ਤੋਂ ਬਾਹਰ ਕੁਝ ਵੀ ਨਹੀਂ ਹੈ। ਭਾਵੇਂ ਇਹ ਸੁੰਦਰਤਾ ਫੁੱਲ ਦੀ ਹੋਵੇ ਜਾਂ ਪੱਤੀ ਦੀ, ਹਿਮ ਚੋਟੀ ਦੀ ਹੋਵੇ ਜਾਂ ਬਨਾਂ ਦੀ, ਸੂਰਜ ਦੀ ਜਾਂ ਤਾਰਿਆਂ ਦੀ, ਇਸਤਰੀ ਦੀ ਹੋਵੇ ਜਾਂ ਕਿਸੇ ਫਰਿਸ਼ਤੇ ਦੀ, ਜਿਹੜੀ ਵਸਤੂ ਵੀ ਸਾਨੂੰ ਖਿੱਚ ਪਾਉਂਦੀ ਹੈ ਉਹ ਆਤਮਾ ਨੂੰ ਟੁੰਬਦੀ ਜਾਂ ਸਵਪਨ ਮੰਡਲ ਵਿੱਚ ਲੈ ਜਾਂਦੀ ਹੈ ਅਤੇ ਉਸਨੂੰ ਮਿੱਟੀ ਦੇ ਤਨ ਵਿੱਚੋਂ ਬਾਹਰ ਲੈ ਆਉਂਦੀ ਹੈ। ਉਹ ਮੂਲ ਰੂਪ ਵਿੱਚ ਸ਼ੁੱਧ ਆਤਮਾ ਦੀ ਸਰਵੋਤਮ ਕਲਪਨਾ ਹੀ ਹੁੰਦੀ ਹੈ। ਸਭ ਪ੍ਰਕਾਰ ਦੀਆਂ ਖਿੱਚਾਂ ਅਤੇ ਸੰਵੇਦਨਾਵਾਂ ਸੱਚਮੁੱਚੀ ਆਤਮਕ ਸੁਭਾਅ ਵਾਲੀਆਂ ਆਉਂਦੀਆਂ ਹਨ। ਆਤਮਾ ਬਾਹਰ ਆ ਕੇ ਸੁੰਦਰਤਾ ਕੋਲ ਪੁੱਜਦੀ ਹੈ ਅਤੇ ਸੁੰਦਰਤਾ ਨੂੰ ਆ ਮਿਲਦੀ ਹੈ। ਦੋਹਾਂ ਦਾ ਇਹ ਮੇਲ ਅਸ਼ਰੀਰੀ ਰੂਪ ਵਿੱਚ ਆਉਂਦਾ ਹੈ। ਇਹ ਸੰਜੋਗੀ ਮੇਲ ਮਨੁੱਖ ਤੋਂ ਬਾਹਰ ਸੁੰਦਰਤਾ ਦੇ ਖੇਤਰ ਵਿੱਚ ਅਤੇ ਆਤਮਾ ਦੇ ਵਿਚਕਾਰ ਕਿਸੇ ਥਾਂ 'ਤੇ ਆਉਂਦਾ ਹੈ। ਇਹ ਸੰਜੋਗ ਉਹ ਬਿੰਦੂ ਹੈ ਜਿੱਥੇ ਸਰਬ ਸੁੰਦਰ ਸਰੂਪ ਸੰਵੇਦਨਾ ਵਿੱਚ ਆ ਜੁੜਦੇ ਹਨ। ਇਸ ਮਿਲਣੀ ਵਿੱਚ ਸਭ ਦ੍ਰਿਸ਼ਟ ਅਤੇ ਅਦ੍ਰਿਸ਼ਟ ਸੰਸਾਰ ਆ ਇਕੱਠੇ ਹੁੰਦੇ ਹਨ। ਇਸ ਮੇਲ ਦੇ ਆਨੰਦ ਨੂੰ ਅਨੁਭਵ ਕਰਨ ਦੀ ਲਾਲਸਾ ਤੋਂ ਕੋਈ ਬਚ ਨਹੀਂ ਸਕਦਾ। ਗੁਰੂ ਜੀ ਦਾ ਫੁਰਮਾਨ ਹੈ ਕਿ ਇਹ ਮੇਲ ਉਹਨਾਂ ਵਸਤੂਆਂ ਵਾਲਾ ਹੋਣਾ ਚਾਹੀਦਾ ਹੈ ਜੋ ਸਿਮਰਨ ਦੀ ਸਿਰਜਣਾ ਹਨ, ਅਰਥਾਤ ਲਗਾਤਾਰ ਯਾਦ ਵਿੱਚ ਪੀੜਤ ਹਨ। ਇਹ ਸੰਵੇਦਨਾ ਕੇਵਲ ਯਾਦ ਵਿੱਚ ਹੀ ਨਹੀਂ ਆਉਂਦੀ, ਸਗੋਂ ਇਸ ਦੀ ਤੀਬਰ ਆਨੰਦ ਵਿਭੋਰ ਅਵਸਥਾ ਵੀ ਆਉਂਦੀ ਹੈ। ਇਹ ਯਾਦ ਤਾਂ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਣੀ ਚਾਹੀਦੀ ਹੈ। ਇਹੋ ਹੀ ਸਿਮਰਨ ਹੈ ਜਿਸ ਦੀ ਯਾਦ ਰੋਮ ਰੋਮ ਵਿੱਚ ਰਚ ਜਾਂਦੀ ਹੈ। ਇਸੇ ਨੂੰ ਗੁਰੂ ਜੀ ਪ੍ਰੇਮ ਦੀ ਸੰਗਿਆ ਦਿੰਦੇ ਹਨ। ਫਿਰ ਦੁਹਰਾ ਦੇਈਏ, ਗੁਰੂ ਜੀ ਦਾ ਫੁਰਮਾਨ ਹੈ ਕਿ ਇਹ ਮੇਲ ਉਹਨਾਂ ਵਸਤੂਆਂ ਵਾਲਾ ਹੋਣਾ ਚਾਹੀਦਾ ਹੈ ਜੋ ਸਿਮਰਨ ਦੀ ਸਿਰਜਣਾ ਹਨ, ਅਰਥਾਤ ਲਗਾਤਾਰ ਯਾਦ ਵਿੱਚ ਪੀੜਤ ਹਨ। ਇਹ ਸੰਵੇਦਨਾ ਕੇਵਲ ਯਾਦ ਵਿੱਚ ਹੀ ਨਹੀਂ ਆਉਂਦੀ, ਸਗੋਂ ਇਸ ਦੀ ਤੀਬਰ ਆਨੰਦ ਵਿਭੋਰ ਅਵਸਥਾ ਵੀ ਆਉਂਦੀ ਹੈ। ਇਹ ਯਾਦ ਤਾਂ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਣੀ ਚਾਹੀਦੀ ਹੈ। ਇਹੋ ਹੀ ਸਿਮਰਨ ਹੈ ਜਿਸ ਦੀ ਯਾਦ ਰੋਮ ਰੋਮ ਵਿੱਚ ਰਚ ਜਾਂਦੀ ਹੈ। ਇਸੇ ਨੂੰ ਗੁਰੂ ਜੀ ਪ੍ਰੇਮ ਦੀ ਸੰਗਿਆ ਦਿੰਦੇ ਹਨ। ਇਸ ਪ੍ਰੇਮ ਦੀ ਤੀਬਰਤਾ ਵਿਸਥਾਰ ਅਤੇ ਸੂਖਮ ਉਥਾਨ ਦੀ ਵੀ ਮਾਤਰਾ ਹੁੰਦੀ ਹੈ। ਸਭ ਮਨੁੱਖੀ ਪ੍ਰੇਮ ਸਿਮਰਨ ਦਾ ਹੀ ਪ੍ਰਗਟਾਵ ਹੈ। ਪੋਤੀਫਰ ਦੀ ਪਤਨੀ ਜ਼ੁਲੇਖਾਂ ਦੀ ਯੂਸਫ ਲਈ ਵੇਦਨਾ, ਭਾਵੇਂ ਉਸ ਵਿੱਚ ਪਦਾਰਥਕ ਖਿੱਚਾਂ ਦੀਆਂ ਰੋਕਾਂ ਵੀ ਸਨ, ਇਸੇ ਪਵਿੱਤਰ ਮਨੋਵੇਗ ਦੀ ਧਾਰਨੀ ਹੈ। ਇਹ ਉਸ ਤਰ੍ਹਾਂ ਦਾ ਪ੍ਰੇਮ ਸੀ ਜਿਹੋ ਜਿਹਾ ਆਨੰਦ ਦਾ ਬੁੱਧ ਲਈ ਸੀ ਅਤੇ ਮੈਰੀ ਮੈਗਲੇਨ ਦਾ ਪ੍ਰਭੂ ਯਸੂ ਦੇ ਨਾਲ ਸੀ। ਇਸ ਭਾਵਨਾ ਦੀ ਪਵਿੱਤਰਤਾ ਅਥਵਾ ਸ਼ੁੱਧਤਾ ਇਸ ਦੀ ਅਟੁੱਟ ਲਗਾਤਾਰਤਾ ਵਿੱਚ ਹੈ। ਇਹ ਨਿਰੰਤਰ ਯਾਦ ਹੀ ਪ੍ਰੇਮ ਹੈ। ਸਿਮਰਨ ਵਿੱਚ ਕਾਇਆ ਕਲਪ ਕਰ ਦੇਣ ਵਾਲਾ ਗੁਣ ਹੈ ਜਿਸ ਦੁਆਰਾ ਸਵਾਰਥ ਆਪ ਮੁਹਾਰੇ ਹੀ ਨਿਰਸਵਾਰਥ ਵਿੱਚ ਬਦਲ ਜਾਂਦਾ ਹੈ ਅਤੇ ਸਕਰਮਕ ਨਿਰਸਵਾਰਥ ਉਸ ਆਤਮ ਬਲੀਦਾਨ ਵਿੱਚ ਵਟ ਜਾਂਦਾ ਹੈ ਜਿਸ ਦੀ ਕੋਈ ਸੀਮਾ ਨਹੀਂ ਹੈ। ਗੁਰੂ ਸਾਹਿਬ ਆਪਣੇ ਸਿੱਖਾਂ ਦੇ ਵਿਹਾਰ ਰਚਾਉਂਦੇ ਹਨ। ਕਈਆਂ ਦੀ ਤਾਂ ਆਪ ਜੀ ਨੇ ਆਪਣੇ ਵਰਦਾਨ ਦੁਆਰਾ ਸ਼ਾਦੀ ਕੀਤੀ। ਪਹਿਲੀ ਵਾਰ ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਇਸਤਰੀ ਨੂੰ ਸਹੀ ਅਰਥਾਂ ਵਿੱਚ ਸੁਤੰਤਰਤਾ ਪ੍ਰਦਾਨ ਕੀਤੀ ਗਈ, ਕਿਉਂ ਜੋ ਗੁਰੂ ਜੀ ਨੇ ਉਹਨਾਂ ਨੂੰ ਆਤਮਾ ਦੀ ਪੂਰਨ ਸੁਤੰਤਰਤਾ ਬਖਸ਼ੀ ਹੈ। ਗੁਰੂ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਬੜੀ ਖੁੱਲ੍ਹਦਿਲੀ ਨਾਲ ਆਪਣੇ ਸਿੱਖ ਸਮਾਜ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ। ਬੁੱਧ ਮਤ ਦੇ ਆਰੰਭਕ ਇਤਿਹਾਸ ਵਿੱਚ ਕੇਵਲ ਆਨੰਦ ਹੀ ਇਸਤਰੀ ਜਾਤੀ ਦੀ ਸੰਘ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਦਾ ਹੈ, ਪਰ ਸਿੱਖ ਇਤਿਹਾਸ ਵਿੱਚ ਇਸਤਰੀਆਂ ਨੂੰ ਇਸ ਦਾ ਨਿੱਜ ਅਨੁਭਵ ਸੀ। ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਘਰ ਹੀ ਪੁੱਜੇ ਤਾਂ ਸਿੱਖ ਸੁਆਣੀਆਂ ਨੇ ਉਹਨਾਂ ਨੂੰ ਅਪਣਾਉਣ ਤੋਂ ਨਾਂ ਕਰ ਦਿੱਤੀ। ਭੈਣਾਂ ਨੇ ਭਰਾਵਾਂ ਨੂੰ, ਮਾਵਾਂ ਨੇ ਪੁੱਤਰਾਂ ਨੂੰ ਅਤੇ ਪਤਨੀਆਂ ਨੇ ਪਤੀਆਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਸਿੱਖ ਸੁਆਣੀਆਂ ਨੇ ਨਾ ਗੁਰੂ ਦੇ ਭਗੌੜਿਆਂ ਲਈ ਆਪਣੇ ਘਰਾਂ ਦੇ ਬੂਹੇ ਬੰਦ ਕਰ ਦਿੱਤੇ। ਗੁਰੂ ਸਾਹਿਬ ਦੀ ਅਨਿੰਨ ਭਗਤ ਮਾਈ ਭਾਗੋ ਨੇ ਇਹਨਾਂ 40 ਸਿੱਖਾਂ ਯਾਨੀ 40 ਮੁਕਤੀਆਂ ਦੀ ਸ਼ਹੀਦੀ ਪ੍ਰਾਪਤ ਕਰਨ ਲਈ ਅਗਵਾਈ ਕੀਤੀ ਤਾਂ ਜੋ ਇਹਨਾਂ ਵੱਲੋਂ ਕੀਤੀ ਗਈ ਗੁਰੂ ਜੀ ਪ੍ਰਤੀ ਆਰਜ਼ੀ ਕੁਤਾਈ ਦਾ ਧੋਣਾ ਧੋਤਾ ਜਾ ਸਕੇ। ਇਹਨਾਂ ਸਿੱਖਾਂ ਨੇ ਮਾਈ ਭਾਗੋ ਦੀ ਸਰਪ੍ਰਸਤੀ ਨੂੰ ਪ੍ਰਵਾਨ ਕੀਤਾ। ਇਹਨਾਂ ਨੂੰ ਹੀ ਅਸੀਂ 40 ਮੁਕਤੇ ਯਾਨੀ ਮੁਕਤਗਾਮੀ ਆਤਮਾਵਾਂ ਦੇ ਰੂਪ ਵਿੱਚ ਯਾਦ ਕਰਦੇ ਹਾਂ। ਮਾਈ ਭਾਗੋ ਵੀ ਇਹਨਾਂ ਸਿੰਘਾਂ ਨਾਲ ਸੂਰਬੀਰ ਸੈਨਿਕਾਂ ਵਾਂਗ ਲੜੀ ਸੀ। ਸੁੰਦਰੀ ਸਿੱਖ ਇਸਤਰੀ ਤਵ ਦੀ ਇੱਕ ਹੋਰ ਮਿਸਾਲ ਹੈ ਜੋ ਖਾਲਸੇ ਨਾਲ ਜੰਗਲਾਂ ਵਿੱਚ ਹੀ ਵਿਚਰਦੀ ਰਹੀ, ਜੋ ਜ਼ਖਮੀ ਸਿੱਖਾਂ ਦਾ ਇਲਾਜ ਅਤੇ ਸੇਵਾ ਸੰਭਾਲ ਕਰਦੀ ਸੀ। ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਆਪ ਦੀ ਸਭ ਤੋਂ ਪਹਿਲਾਂ ਸਿੱਖ ਬਣੀ। ਉਸ ਵਿੱਚ ਉਹ ਆਤਮਕ ਪ੍ਰਤਿਭਾ ਸੀ ਜੋ ਆਪਣੇ ਭਰਾਤਾ ਯਾਨੀ ਗੁਰੂ ਨਾਨਕ ਦੇ ਅਵਤਾਰ ਹੋਣ ਨੂੰ ਲੱਗ ਸਕਦੀ ਸੀ। ਬੇਬੇ ਨਾਨਕੀ ਵਿੱਚ ਆਤਮਾ ਦੀ ਉਹ ਮਿੱਠਤ ਮੌਜੂਦ ਸੀ ਜੋ ਗੁਰੂ ਨਾਨਕ ਦੇਵ ਜੀ ਨੂੰ ਵਾਰ ਵਾਰ ਘਰ ਪਰਤਣ ਲਈ ਮਜਬੂਰ ਕਰ ਦਿੰਦੀ ਸੀ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦੁੱਧ ਰਿੜਕਦੀ ਹੋਈ ਜਪਜੀ ਦਾ ਗਾਇਨ ਕਰ ਰਹੀ ਸੀ। ਉਸ ਦੇ ਇਸ ਮਧਰ ਉਚਾਰਨ ਨੇ ਅਮਰਦਾਸ ਜੀ ਦੀ ਕਲਪਨਾ ਨੂੰ ਟੁੰਬਿਆ। ਅਮਰਦਾਸ ਜੀ ਬੀਬੀ ਅਮਰੋ ਦੇ ਪਤੀ ਦੇ ਚਾਚੇ ਸਨ ਅਤੇ ਪਿੱਛੋਂ ਜਾ ਕੇ ਆਪ ਸਿੱਖਾਂ ਦੇ ਤੀਜੇ ਗੁਰੂ ਹੋਏ। ਇਸਤਰੀ ਦਾ ਆਪਣੇ ਘਰ ਗ੍ਰਸਥੀ ਪਤੀ ਪ੍ਰੇਮ ਗੁਰਸਿੱਖੀ ਦੀ ਆਤਮਾ ਦੇ ਐਨ ਅਨੁਕੂਲ ਹੈ। ਗੁਰੂ ਜੀ ਇਸ ਤੱਥ ਨੂੰ ਪ੍ਰਵਾਨ ਕਰਦੇ ਹਨ ਕਿ ਅਸੀਂ ਮਨੁੱਖ ਪਹਿਲਾਂ ਹਾਂ ਅਤੇ ਪ੍ਰਭੂ ਪਿੱਛੋਂ। ਬਹੁਤ ਸਾਰੇ ਵਿਅਕਤੀ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜਦੇ ਰਹੇ, ਪਰ ਗੁਰੂ ਅੰਗਦ ਦੇਵ ਜੀ ਵਿੱਚ ਉਹ ਪ੍ਰੇਮ ਅਦੁੱਤੀ ਪੂਰਨਤਾ ਤੱਕ ਪੁੱਜ ਗਿਆ ਸੀ। ਆਪ ਦੀ ਆਤਮਾ ਪਾਰਦਰਸ਼ੀ ਰੂਪ ਵਿੱਚ ਪਵਿੱਤਰ ਅਤੇ ਸ਼ੁੱਧ ਸੀ। ਗੁਰੂ ਅਮਰਦਾਸ ਜੀ ਵਿੱਚ ਇਹ ਪ੍ਰੇਮ ਦੀ ਭਾਵਨਾ ਪਦਾਰਥਕ ਘੇਰੇ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ ਅਤੇ ਇਸ ਆਪਣੀ ਪੂਰਨ ਸ਼ਾਨ ਅਤੇ ਬੇਦਾਗ ਸਰੂਪ ਵਿੱਚ ਜਗਮਗਾਉਂਦੀ ਹੈ। ਗੁਰੂ ਅਰਜਨ ਦੇਵ ਜੋ ਸ਼ਬਦ ਦੇ ਮਹਾਨ ਅਤੇ ਮਧੁਰ ਗਾਇਕ ਸਨ, ਦੀ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਨੂੰ ਜਦੋਂ ਉਹ ਬਾਲੜੀ ਅਵਸਥਾ ਵਿੱਚ ਸਨ, ਇੱਕ ਸਿੱਖ ਨੇ ਕਾਫ਼ੀ ਮਾਇਆ ਭੇਟ ਕਰਨੀ ਚਾਹੀ, ਕਿਉਂ ਜੋ ਉਹਨਾਂ ਦੇ ਸਾਧਾਰਨ ਅਤੇ ਮਹਿਲੇ ਬਸਤਰਾਂ ਨੂੰ ਵੇਖ ਕੇ ਉਸ ਵਿਅਕਤੀ ਨੂੰ ਦੁੱਖ ਹੋਇਆ ਸੀ। ਬੀਬੀ ਭਾਨੀ ਜੀ ਨੇ ਬੜੇ ਸਤਿਕਾਰ ਨਾਲ ਉਸ ਵਿਅਕਤੀ ਦੀ ਭੇਟ ਨੂੰ ਅਸਵੀਕਾਰ ਕਰ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਇਹ ਤੁੱਕਾਂ ਬੋਲ ਕੇ ਸੁਣਾਈਆਂ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਹੁਕਮ ਕੀਤਾ ਕਿ ਆਪ ਲਾਹੌਰ ਜਾ ਕੇ ਰਹੋ ਅਤੇ ਉੱਥੇ ਉਦੋਂ ਤੱਕ ਟਿਕੋ ਜਦ ਤੱਕ ਅਸੀਂ ਤੁਹਾਨੂੰ ਬੁਲਾ ਨਹੀਂ ਭੇਜਦੇ, ਤਾਂ ਮਾਤਾ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਿਦਾਇਗੀ ਸਮੇਂ ਇਹ ਅਸੀਸ ਦਿੱਤੀ। ਜਿਸ ਦੇ ਮਨੋ ਭਾਵਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਜਰੀ ਰਾਗ ਦੇ ਇੱਕ ਸ਼ਬਦ ਵਿੱਚ ਬੜੇ ਸੁੰਦਰ ਢੰਗ ਨਾਲ ਉਚਾਰਿਆ ਹੈ। ਗੁਜਰੀ ਮਹੱਲਾ ਪੰਜਵਾਂ। ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਦਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਓ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਭਵਰ ਤੁਮਾਰਾ ਏ ਮਨ ਹੋਵੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ, ਜੋ ਬੂੰਦੈ ਚਾਤਰਕ ਮੌਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।